ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣਾ ਭਾਣਾ ਜੋ ਚੱਲਾ ਭਾਈ ਵਿਛੁੜ ਝੋਟਾ ਖਾਵਾ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਫਿਰ ਪਛੋਤਾਵਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵਾ ਆਪਣਾ ਭਾਣਾ ਜੋ ਚੱਲਾ ਭਾਈ ਵਿਛੁੜ ਝੋਟਾ ਖਾਵਾ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਫਿਰ ਪਛੋਤਾਵਾ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੀ ਕਿਲ ਬਿਖ ਦੁਖ ਕਾਟੀ ਆਪੇ ਮੇਲ ਮਿਲਾਈ ਹਰ ਕੀ ਦਾਸ ਸੁਹੇਲੇ ਭਾਈ ਜਨਮ ਜਨਮ ਕੀ ਕਿਲ ਬਿਖ ਦੁਖ ਕਾਟੀ ਆਪੇ ਮੇਲ ਮਿਲਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀ ਆਰੰਭਤਾ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਹੇ ਭਾਈ ਉਹ ਸਿੱਖ ਗੁਰੂ ਦਾ ਸਖਾ ਹੈ ਮਿੱਤਰ ਹੈ ਉਹ ਸਿੱਖ ਗੁਰੂ ਦਾ ਸੰਬੰਧੀ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਮਰਯਾਦਾ ਦੇ ਵਿੱਚ ਆਉਂਦਾ ਹੈ। ਸਾਧ ਸੰਗਤ ਜੀ, ਗੁਰੂ ਦਾ ਸੰਬੰਧੀ ਹੋਣਾ, ਗੁਰੂ ਦਾ ਸਖਾ ਮਿੱਤਰ ਹੋਣਾ ਬਹੁਤ ਵੱਡੀ ਭਾਗਾਂ ਦੀ ਗੱਲ ਹੋਇਆ ਕਰਦੀ ਹੈ। ਨੌ ਪ੍ਰਕਾਰ ਦੀ ਭਗਤੀ ਦੇ ਵਿੱਚ ਇਹ ਵੀ ਇੱਕ ਭਗਤੀ ਹੈ, ਗੁਰੂ ਦਾ ਪਰਮੇਸ਼ਰ ਦਾ ਸਖਾ ਹੋਣਾ, ਮਿੱਤਰ ਹੋਣਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਬਿਪ ਸੁਦਾਮਾ ਦਾਲ ਦੀ, ਕਹਿੰਦੇ ਜੋ ਸੁਦਾਮਾ ਜੀ ਸਨ ਬੜੇ ਦਲਿੱਦਰੀ ਸਨ। ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ। ਉਹ ਸ਼੍ਰੀ ਕ੍ਰਿਸ਼ਨ ਜੀ ਦੇ ਬਚਪਨ ਦੇ ਸਖਾ ਸਨ, ਮਿੱਤਰ ਸਨ। ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਉਹਦੀ ਘਰਵਾਲੀ ਨੇ ਆਖਿਆ ਕਿ ਤੁਹਾਡੇ ਮਿੱਤਰ ਹਨ ਸ਼੍ਰੀ ਕ੍ਰਿਸ਼ਨ ਜੀ, ਦੁਆਰਕਾਧੀਸ਼ ਹਨ, ਦੁਆਰਕਾ ਦੇ ਉੱਪਰ ਰਾਜ ਕਰ ਰਹੇ ਹਨ, ਉਹਨਾਂ ਨੂੰ ਜਾ ਕੇ ਮਿਲੋ, ਆਪਣੀ ਵੀ ਹਾਲਤ ਬਦਲ ਜਾਵੇ। ਜਿਸ ਵਕਤ ਗਏ ਹਨ ਚੱਲਦਾ ਗਣਦਾ ਗੱਟੀਆਂ, ਕਿਉਂ ਕਰ ਜਾਈਏ ਕੌਣ ਮਿਲਾਏ। ਫਿਰ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਏ। ਆਪਣਾ ਸਿੰਘਾਸਨ ਛੱਡ ਕੇ ਆਪਣੇ ਬਾਲ ਸਿਖਾਈ ਮਿੱਤਰ ਨੂੰ ਮਿਲਣ ਵਾਸਤੇ ਅੱਗੋਂ ਵਾਈ ਅੱਗੇ ਆਏ। ਬੜਾ ਉਹਨਾਂ ਦਾ ਮਾਣ ਸਨਮਾਨ ਕੀਤਾ, ਚਰਨ ਧੋਤੇ, ਸਿੰਘਾਸਨ 'ਤੇ ਬਿਠਾਇਆ। ਜਿਹੜੀ ਭੇਟਾ ਲੈ ਕੇ ਗਏ ਸਨ, ਲੈ ਕੇ ਤੰਦੁਲ ਚੱਬਿਆਂ ਨ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸਕੁੱਚ ਪਠਾਏ। ਆਖਿਆ ਸਤਿਪੁਰਸ਼ਾਂ ਦੇ ਕੋਲ ਜਾਈਏ, ਖਾਲੀ ਹੱਥ ਨਹੀਂ ਜਾਣਾ ਚਾਹੀਦਾ ਹੈ, ਕੁਝ ਨਾ ਕੁਝ ਭੇਟਾ ਹੋਣੀ ਚਾਹੀਦੀ ਹੈ। ਕੱਚੇ ਚੌਲ ਹੀ ਲੈ ਗਏ, ਉਹਨਾਂ ਉਹੀ ਪ੍ਰਵਾਨ ਕਰ ਲਈ, ਬੜੇ ਪਿਆਰ ਦੇ ਨਾਲ ਕੱਚੇ ਚੌਲ ਹੀ ਛਕ ਲਏ। ਸੋ ਬਾਲ ਸਿਖਾਈ ਜਿਹੜੇ ਮਿੱਤਰ ਹੁੰਦੇ ਹਨ, ਉਹ ਅਵਤਾਰਾਂ ਨੂੰ, ਸਤਿਪੁਰਸ਼ਾਂ ਨੂੰ, ਗੁਰੂਆਂ ਨੂੰ, ਸੰਤਾਂ ਨੂੰ ਬੜੇ ਪਿਆਰੇ ਹੁੰਦੇ ਹਨ। ਆਮ ਤੌਰ 'ਤੇ ਸੰਸਾਰ ਦੀ ਫਿਤਰਤ ਹੈ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਹਨ। ਸਧਾਰਨ ਜੀਵਨ ਦੇ ਵਿੱਚ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਹੈ। ਸਤਿਸੰਗਤ ਜੀ, ਸਿੱਖ ਜਗਤ ਦੇ ਵਿੱਚ ਵੀ ਧਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਵਕਤ ਬੇਬੇ ਨਾਨਕੀ ਜੀ ਦਾ ਰਿਸ਼ਤਾ ਜੈ ਰਾਮ ਜੀ ਦੇ ਨਾਲ ਹੋਇਆ, ਜੈ ਰਾਮ ਜੀ ਆਖਦੇ ਹਨ ਕਿ ਬੇਬੇ ਜੀ, ਤੁਸੀਂ ਬੜੇ ਭਾਗਾਂ ਵਾਲੇ ਹੋ, ਨਾਨਕੀ ਜੀ ਤੁਸੀਂ ਬੜੇ ਭਾਗਸ਼ੀਲ ਹੋ, ਤੁਹਾਡੇ ਭਰਾ ਹਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਅੱਗੋਂ ਆਖਿਆ, ਮੈਂ ਵੀ ਕੁਝ ਕੁਝ ਭਾਗਾਂ ਵਾਲਾ ਹਾਂ, ਕਿਉਂਕਿ ਮੇਰਾ ਵੀ ਰਿਸ਼ਤਾ ਤੁਹਾਡੇ ਘਰ ਦੇ ਨਾਲ ਜੁੜਿਆ ਹੈ, ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਹੈ। ਇਹਦਾ ਇਹ ਮਤਲਬ ਨਹੀਂ ਹੋਇਆ ਕਰਦਾ ਹੈ ਵੀ ਜੇ ਕਿਧਰੇ ਵੱਡਿਆਂ ਦੇ ਨਾਲ ਰਿਸ਼ਤਾ ਜੁੜ ਜਾਵੇ, ਸਤਿਪੁਰਸ਼ਾਂ ਦੇ ਨਾਲ ਸੰਬੰਧ ਜੁੜ ਜਾਵੇ, ਤਾਂ ਮਨੁੱਖ ਬਰਾਬਰੀ 'ਤੇ ਆ ਜਾਂਦਾ ਹੈ। ਐਸਾ ਨਹੀਂ ਹੈ। ਵੱਡੇ ਹਮੇਸ਼ਾ ਵੱਡੇ ਹੀ ਹੁੰਦੇ ਹਨ। ਸਤਿਪੁਰਸ਼ ਉੱਚੀ ਅਵਸਥਾ ਵਾਲੇ ਸਤਿਗੁਰੂ ਸਾਹਿਬਾਨ ਹਮੇਸ਼ਾ ਮਹਾਨ ਹੀ ਹੋਇਆ ਕਰਦੇ ਹਨ, ਵੱਡੇ ਹੀ ਹੋਇਆ ਕਰਦੇ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ ਦਾ ਰਿਸ਼ਤਾ ਜੁੜਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਭਰਾ ਦੇ ਪੁੱਤਰ ਭਾਈ ਜੱਸੂ ਜੀ ਦੇ ਨਾਲ ਜਿਸ ਵਕਤ ਦਰਸ਼ਨ ਕਰਨ ਵਾਸਤੇ ਜਾਂਦੇ ਹਨ, ਗੁਰੂ ਅਮਰਦਾਸ ਮਹਾਰਾਜ ਜੀ ਉਮਰ ਵਿੱਚ ਵੀ ਵੱਡੇ ਹਨ, ਰਿਸ਼ਤੇ ਵਿੱਚ ਵੀ ਵੱਡੀ ਥਾਂ 'ਤੇ ਹਨ, ਪਰ ਚਰਨਾਂ ਦੇ ਵਿੱਚ ਮੱਥਾ ਟੇਕਦੇ ਹਨ। ਨਹੀਂ, ਗੁਰੂ ਅੰਗਦ ਦੇਵ ਜੀ ਮਹਾਨ ਹਨ, ਮੈਂ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹਾਂ। ਵੱਡੇ ਹਮੇਸ਼ਾ ਵੱਡੇ ਹੀ ਹੁੰਦੇ ਹਨ। ਇਹ ਨਹੀਂ ਵੀ ਕੋਈ ਸੰਬੰਧ ਜੁੜ ਗਿਆ ਹੈ ਤਾਂ ਮਨੁੱਖ ਬਰਾਬਰੀ ਕਰਨ ਲੱਗ ਪਵੇ। ਸਿੱਖ ਕਦੇ ਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ ਹੈ। ਗੁਰੂ ਗੁਰੂ ਹੀ ਹੈ, ਸਿੱਖ ਸਿੱਖ ਹੀ ਹੈ। ਸੇਵਾ ਦੇ ਵਿੱਚ ਲੱਗੇ ਰਹੇ, ਸੇਵਾ ਕਰਦੇ ਰਹੇ 12 ਸਾਲ। ਦੂਸਰਾ ਨੁਕਤਾ ਜੋ ਸਤਿਗੁਰਾਂ ਨੇ ਸ਼ਬਦ ਦੇ ਆਰੰਭ ਦੇ ਵਿੱਚ ਸਾਨੂੰ ਦਰਸਾਇਆ ਹੈ, ਉਹ ਹੈ ਗੁਰੂ ਦੇ ਬਾਣੀ ਦਾ ਨੁਕਤਾ, ਵੀ ਸਿੱਖ ਉਹ ਹੈ, ਸੰਬੰਧੀ ਉਹ ਹੈ, ਮਿੱਤਰ ਉਹ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ। ਸਤਿਗੁਰੂ ਜੀ ਆਪਣੇ ਪਿਆਰਿਆਂ ਦੇ ਨਾਲ, ਗੁਰਸਿੱਖਾਂ ਦੇ ਨਾਲ ਇੰਨੀ ਨੇੜਤਾ ਦਰਸਾਉਂਦੇ ਹਨ, ਇੰਨੀ ਨੇੜਤਾ ਕਰਦੇ ਹਨ ਜਿਵੇਂ ਮਨੁੱਖ ਸੰਬੰਧੀਆਂ ਦੇ ਨਾਲ ਕਰਦਾ ਹੈ, ਆਪਣੇ ਮਿੱਤਰਾਂ ਦੇ ਨਾਲ ਕਰਦਾ ਹੈ। ਇੱਕ ਮਿੱਤਰ ਨੂੰ ਦੁੱਖ ਹੋਵੇ, ਦੂਸਰਾ ਵੀ ਦੁੱਖ ਮਹਿਸੂਸ ਕਰਦਾ ਹੈ। ਗੁਰੂ ਦੇ ਪਿਆਰਿਆਂ ਨੂੰ ਦੁੱਖ ਹੋਵੇ, ਰੱਬ ਦੇ ਭਗਤਾਂ ਨੂੰ, ਸੰਤਾਂ ਨੂੰ ਦੁੱਖ ਹੋਵੇ, ਪਰਮੇਸ਼ਰ ਵੀ ਦੁੱਖ ਮਹਿਸੂਸ ਕਰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਔਰ ਸਾਧ ਸੰਗਤ ਜੀ, ਗੁਰੂ ਦੀ ਰਜਾ ਦੇ ਵਿੱਚ ਚੱਲਣਾ, ਗੁਰੂ ਦੇ ਭਾਣੇ ਦੇ ਵਿੱਚ ਚੱਲਣਾ, ਇਹ ਸਿੱਖ ਦਾ ਫਰਜ਼ ਬਣਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਜੋਤ ਅਤੇ ਜੁਗਤ ਉਹੀ ਵਰਤਦੀ ਰਹੀ ਹੈ। ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਸਰੀਰ ਬਦਲਦੇ ਰਹੇ ਹਨ, ਜੋਤ ਅਤੇ ਜੁਗਤ ਉਹੀ ਚੱਲਦੀ ਰਹੀ ਹੈ। ਜੋ ਬਚਨ ਪਹਿਲੇ ਜਾਮੇ ਦੇ ਵਿੱਚ ਕੀਤਾ, ਉਹੀ ਬਚਨ ਦਸਵੇਂ ਜਾਮੇ ਦੇ ਵਿੱਚ ਕੀਤਾ। ਰੰਚਕ ਮਾਤਰ ਵੀ ਭੇਦ ਨਹੀਂ ਹੈ, ਫਰਕ ਨਹੀਂ ਹੈ। ਪਹਿਲੇ ਜਾਮੇ ਵਿੱਚ ਵੀ ਆਖਿਆ, ਧਰਮ ਦੀ ਕਿਰਤ ਕਰੋ, ਹੱਕ ਪਰਾਇਆ ਨਾਨਕਾ ਉਸ ਸੂਅਰ ਸੁਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਦਸਵੇਂ ਜਾਮੇ ਦੇ ਵਿੱਚ 52 ਬਚਨਾਂ ਦੇ ਵਿੱਚ ਸਭ ਤੋਂ ਪਹਿਲਾਂ ਬਚਨ ਹੀ ਮਹਾਰਾਜ ਨੇ ਇਹ ਲਿਖਿਆ, ਸਿੱਖ ਨੇ ਕਿਰਤ ਧਰਮ ਦੀ ਕਰਨੀ, ਕੋਈ ਫਰਕ ਨਹੀਂ ਹੈ, ਕਿਉਂਕਿ ਜੋਤ ਉਹੀ ਹੈ, ਜੁਗਤ ਉਹੀ ਹੈ। ਜੇਕਰ ਪਹਿਲਾਂ ਬਚਨ ਆਖਿਆ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਦਸਵੇਂ ਜਾਮੇ ਦੇ ਵਿੱਚ ਫਿਰ ਉਹੀ ਦੂਸਰਾ ਬਚਨ ਲਿਖਿਆ, ਸਿੱਖ ਨੇ ਧਰਮ ਦੀ ਕਿਰਤ ਦੇ ਵਿੱਚੋਂ ਦਸਵੰਧ ਕੱਢਣਾ। ਜੇਕਰ ਚਰਨ ਪੌਲ ਦੀ ਮਰਜ਼ਾਦਾ ਚੱਲਦੀ ਰਹੀ, ਕਿਉਂਕਿ ਅੱਗੋਂ ਵਾਸਤੇ ਸ਼ਬਦ ਗੁਰੂ ਦੇ ਨਾਲ ਸਿੱਖ ਨੂੰ ਜੋੜਨਾ ਸੀ, ਇਸ ਕਰਕੇ ਪਾਤਸ਼ਾਹ ਜੀ ਨੇ ਖੰਡੇ ਦੀ ਪੌਲ ਦੀ ਮਰਜ਼ਾਦਾ ਕਾਇਮ ਕੀਤੀ। ਇਸ ਤਰੀਕੇ ਦੇ ਨਾਲ ਜਿਹੜੇ ਆਪਣੇ ਪਿਆਰਿਆਂ ਦੇ ਨਾਲ ਪਹਿਲੇ ਜਾਮਿਆਂ ਦੇ ਵਿੱਚ ਕੌਲ ਕੀਤੇ, ਇਕਰਾਰ ਕੀਤੇ, ਬਚਨ ਕੀਤੇ, ਉਹਨਾਂ ਨੂੰ ਅਗਲੇ ਜਾਮਿਆਂ ਦੇ ਵਿੱਚ ਨਿਭਾਇਆ। 5ਵੇਂ ਜਾਮੇ ਦੇ ਵਿੱਚ ਭਾਈ ਕੂਰਮ ਜੀ ਦੇ ਨਾਲ ਬਚਨ ਕੀਤਾ ਕਿ ਤੁਹਾਡੇ ਕੋਲੋਂ ਅੰਬ ਛਕਾਂਗੇ, 7ਵੇਂ ਜਾਮੇ ਦੇ ਵਿੱਚ ਜਾ ਕੇ ਅੰਬ ਛਕੇ, ਬਚਨਾਂ ਨੂੰ ਨਿਭਾਇਆ। ਪਹਿਲੇ ਜਾਮੇ ਦੇ ਵਿੱਚ ਮੂਲੇ ਖੱਤਰੀ ਦੇ ਨਾਲ ਉਹ ਬਚਨ ਹੋ ਗਿਆ ਸੀ ਵੀ ਤੇਰਾ ਉਧਾਰ ਕਰਾਂਗੇ, ਪਰ ਦਸਵੇਂ ਜਾਮੇ ਦੇ ਵਿੱਚ ਫਿਰ ਹਜ਼ੂਰ ਸਾਹਿਬ ਜਾ ਕੇ ਦਸਵੇਂ ਜਾਮੇ ਦੇ ਵਿੱਚ ਉਧਾਰ ਕੀਤਾ। ਉਹੀ ਜੋਤ ਹੈ, ਉਹੀ ਜੁਗਤ ਹੈ, ਅੱਗਿਓਂ ਤੋਂ ਅੱਗਿਓਂ ਚੱਲਦੀ ਰਹੀ। ਪਹਿਲਾਂ ਮਰਯਾਦਾ ਚੱਲਦੀ ਰਹੀ, ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਜੇ ਇੱਕ ਦਾ ਫਰਜ਼ ਹੈ ਦੂਸਰੇ ਦੇ ਪੈਰਾਂ ਨੂੰ ਹੱਥ ਲਾਉਣਾ, ਦੂਸਰੇ ਦਾ ਵੀ ਫਰਜ਼ ਹੈ ਪਹਿਲੇ ਦੇ ਪੈਰਾਂ ਨੂੰ ਹੱਥ ਲਾਉਣਾ। ਐਸਾ ਨਹੀਂ ਵੀ ਇੱਕ ਪੈਰਾਂ ਨੂੰ ਹੱਥ ਲਵਾਈ ਜਾਵੇ, ਦੂਸਰਾ ਲਾਈ ਜਾਵੇ, ਇਸ ਤਰ੍ਹਾਂ ਨਹੀਂ ਹੈ। ਦੋਵੇਂ ਇੱਕ ਦੂਜੇ ਦੇ ਪੈਰਾਂ ਨੂੰ ਹੱਥ ਲਾਉਣ। ਪਰ ਦਸਵੇਂ ਜਾਮੇ ਦੇ ਵਿੱਚ ਮਰਯਾਦਾ ਨੂੰ ਹੋਰ ਉੱਚਾ ਲੈ ਗਏ, ਆਖਿਆ ਨਹੀਂ, ਦੋਨੇ ਹੱਥ ਜੋੜ ਕੇ ਬੁਲਾਉਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਪਾਤਸ਼ਾਹ ਨੇ ਆਖਿਆ ਫਤਿਹ ਬੁਲਾਓ ਇੱਕ ਦੂਸਰੇ ਨੂੰ, ਸਭ ਬਰਾਬਰ ਹਨ। ਸੋ ਸਾਧ ਸੰਗਤ ਜੀ, ਗੁਰੂ ਦਾ ਭਾਣਾ, ਗੁਰੂ ਦੀ ਮਰਯਾਦਾ, ਪਹਿਲੇ ਜਾਮੇ ਤੋਂ ਹੀ ਪਾਤਸ਼ਾਹ ਜੀ ਨੇ ਮਰਯਾਦਾ ਕਾਇਮ ਕੀਤੀ। ਅਨੇਕ ਪ੍ਰਕਾਰ ਦੀਆਂ ਉਦਾਹਰਣਾਂ, ਅਨੇਕ ਪ੍ਰਕਾਰ ਦੇ ਪ੍ਰਸੰਗ ਆਉਂਦੇ ਹਨ। ਸਮੇਂ ਸਮੇਂ ਦੇ ਮੁਤਾਬਕ ਪਾਤਸ਼ਾਹ ਜੀ ਮਰਯਾਦਾ ਆਪਣੇ ਪਿਆਰੇ ਗੁਰਸਿੱਖਾਂ ਨੂੰ ਸਿਖਾਉਂਦੇ ਰਹੇ। ਜਿਵੇਂ ਮਨਸੁਖ ਸ਼ਾਹੂਕਾਰ ਨੂੰ ਪਾਤਸ਼ਾਹ ਜੀ ਨੇ ਫਰਮਾਇਆ ਸੀ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਇਹ ਪਾਵਨ। ਹਉਮੈ ਦਾ ਤਿਆਗ ਕਰਨਾ ਹੈ, ਭਾਣਾ ਮੰਨਣਾ ਹੈ, ਨਾਮ ਜਪਣਾ ਹੈ। ਪੰਜਵੇਂ ਜਾਮੇ ਦੇ ਵਿੱਚ ਫਿਰ ਉਹੀ ਬਚਨ ਦੁਹਰਾਏ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ, ਸੁਣ ਮੀਤਾ ਧੂਰੀ ਕਉ ਬਲ ਜਾਈ, ਇਹ ਮਨ ਤੇਰਾ ਭਾਈ, ਪਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਕੂ ਦੇਸਾਂ, ਸੁਣ ਮੀਤਾ ਹੋ ਤੇਰੀ ਸ਼ਰਨਾਈ, ਆਇਆ ਪ੍ਰਭ ਮਿਲੋ ਦੇਹੋ ਉਪਦੇਸਾ। ਆਖਿਆ ਮਾਨ ਨਾ ਕੀਜੈ, ਸ਼ਰਨ ਭਰੀ ਜੈ, ਕਰੇ ਸੋ ਭਲਾ ਮਨਾਈਐ, ਉਹੀ ਬਚਨ ਦੁਹਰਾਏ। ਹਉਮੈ ਦਾ ਤਿਆਗ ਕਰਨਾ, ਪਰਮਾਤਮਾ ਦੀ ਸ਼ਰਨ ਵਿੱਚ ਪੈਣਾ, ਸਿਮਰਨ ਕਰਨਾ, ਪਰਮੇਸ਼ਰ ਦੇ ਭਾਣੇ ਦੇ ਵਿੱਚ ਚੱਲਣਾ। ਸੋ ਸਾਧ ਸੰਗਤ ਜੀ, ਜੋ ਪਹਿਲੇ ਜਾਮੇ ਦੇ ਵਿੱਚ ਬਚਨ ਕੀਤੇ, ਸੋਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ, ਦਸਵੇਂ ਜਾਮੇ ਦੇ ਵਿੱਚ ਪਾਤਸ਼ਾਹ ਜੀ ਨੇ ਆਖਿਆ ਸਿੱਖ ਦਾ ਫਰਜ਼ ਹੈ ਪੰਜ ਬਾਣੀਆਂ ਦਾ ਨਿਤਨੇਮ ਕਰੇ। ਅੰਮ੍ਰਿਤ ਵੇਲੇ ਸ਼ਾਮ ਨੂੰ ਸੋਦਰ ਰਹਿਰਾ ਸਾਹਿਬ ਦਾ ਪਾਠ ਕਰੇ, ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਕਰੇ, ਇਹ ਗੁਰਸਿੱਖ ਦਾ ਨਿਤਨੇਮ ਹੈ। ਕਈ ਪ੍ਰੇਮੀ ਸਾਧ ਸੰਗਤ ਜੀ ਨਿਤਨੇਮ ਦਾ ਤਿਆਗ ਹੀ ਕਰ ਦਿੰਦੇ ਹਨ, ਛੱਡ ਹੀ ਦਿੰਦੇ ਹਨ। ਐਸਾ ਨਹੀਂ, ਸਿੱਖ ਦਾ ਫਰਜ਼ ਹੈ, ਇਸ ਤੋਂ ਵੱਧ ਜਿੰਨਾ ਮਰਜ਼ੀ ਕਰੋ, ਇਹ ਸਿੱਖ ਦਾ ਹੋਮਵਰਕ ਹੈ। ਬੱਚਾ ਹੋਮਵਰਕ ਕਰੇ ਹੀ ਨਾ, ਹੋਰ ਹੋਰ ਕਿਤਾਬਾਂ ਫੋਲੀ ਜਾਵੇ, ਕੱਖ ਨਹੀਂ ਪੱਲੇ ਪਵੇਗਾ। ਸਿੱਖ ਨਿਤਨੇਮ ਕਰੇ ਹੀ ਨਾ, ਹੋਰ ਹੋਰ ਆਖੇ ਮੈਂ ਇਸ ਤਰ੍ਹਾਂ ਸਿਮਰਨ ਕਰਦਾ ਹਾਂ ਜੀ, ਉਹ ਅਭਿਆਸ ਕਰਦਾ ਹਾਂ, ਉਹ ਕਰਦਾ ਹਾਂ, ਕੋਈ ਖੇਡ ਨਹੀਂ ਬਣੇਗੀ। ਸਿੱਖ ਦਾ ਪਹਿਲਾ ਫਰਜ਼ ਹੈ ਨਿਤਨੇਮ ਦੇ ਨਾਲ ਜੁੜੇ। ਸਤਿਗੁਰਾਂ ਨੇ ਨਿਤਨੇਮ ਦੀ ਮਰਯਾਦਾ ਝੋਲੀ ਦੇ ਵਿੱਚ ਪਾਈ। ਬੜਾ ਮਾਣ ਦਿੱਤਾ ਹੈ ਸਾਧ ਸੰਗਤ ਜੀ ਖਾਲਸੇ ਨੂੰ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਨਾ, ਭਾਈ ਪਾਰੋ ਜੀ, ਤੁਹਾਡੇ ਵਿੱਚ ਅਤੇ ਮੇਰੇ ਵਿੱਚ ਕੋਈ ਭੇਦ ਨਹੀਂ, ਮੇਰੇ ਬਰਾਬਰ ਆ ਕੇ ਬੈਠੋ। ਉਹਨਾਂ ਆਖਿਆ, ਗੁਰਤਾ ਗੱਦੀ ਤੁਮਕੋ ਭਾਵੈ, ਹਮਕੋ ਸਿੱਖੀ ਹੀ ਬਣ ਆਵੈ। ਬਾਜਾਂ ਵਾਲੇ ਸਤਿਗੁਰਾਂ ਨੇ ਖਾਲਸੇ ਨੂੰ ਬੜਾ ਮਾਣ ਦਿੱਤਾ ਹੈ। ਔਰ ਇਹ ਨੇ ਵੀ ਖਾਲਸਾ ਆਪਣੇ ਆਪ ਨੂੰ ਗੁਰੂ ਹੀ ਅਖਵਾਉਣ ਲੱਗ ਪਵੇ, ਗੁਰੂ ਦੀ ਬਰਾਬਰੀ ਕਰਨ ਲੱਗ ਪਵੇ, ਗੱਦੀ ਹੀ ਲਾਉਣ ਲੱਗ ਪਵੇ, ਇਹਦਾ ਇਹ ਮਤਲਬ ਨਹੀਂ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੋ ਸੱਜਣ ਸੂਰਾ, ਇੱਥੋਂ ਤੱਕ ਕਹਿ ਦਿੱਤਾ ਖਾਲਸਾ ਮੇਰੋ ਸਤਿਗੁਰ ਪੂਰਾ। ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇਰੋ, ਜਾਂ ਮੈਂ ਰੰਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਬਹੁਤ ਭਾਰੀ ਮਾਣ ਦਿੱਤਾ ਹੈ। ਮੂਲ ਰੂਪ ਦੇ ਵਿੱਚ ਕੁਝ ਸਾਧ ਸੰਗਤ ਜੀ ਮਰਯਾਦਾਵਾਂ ਹਨ ਜਿਨ੍ਹਾਂ ਦਾ ਸਿੱਖ ਨੇ ਪਾਲਣ ਕਰਨਾ ਹੁੰਦਾ ਹੈ, ਜੋ ਗੁਰੂ ਦੇ ਭਾਣੇ ਦੇ ਵਿੱਚ ਚੱਲਣਾ, ਗੁਰੂ ਦੀਆਂ ਰਹਿਤਾਂ ਦੇ ਵਿੱਚ ਚੱਲਣਾ ਹੁੰਦਾ ਹੈ। ਜਿਹੜੇ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਆਖੇ ਹਨ, ਇਹੀ ਦਸਵੇਂ ਜਾਮੇ ਦੇ ਵਿੱਚ ਰਹਿਤ ਮਰਯਾਦਾ ਦੇ ਵਿੱਚ ਆਖੇ ਗਏ ਹਨ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਤ ਬਿਨਾਂ ਨੇ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਰਹਿਤ ਤੋਂ ਬਿਨਾਂ ਜੀਵਿਆ ਜਾ ਸਕਦਾ ਹੈ, ਪਰ ਦਰਬ ਦਰ ਦੀਆਂ ਠੋਕਰਾਂ ਖਾਂਦਿਆਂ ਹੋਇਆਂ ਜੀਵਿਆ ਜਾ ਸਕਦਾ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਜੋਏ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਮੂਲ ਰੂਪ ਦੇ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਸਾਧ ਸੰਗਤ ਜੀ ਪੰਜ ਕਕਾਰਾਂ ਦੀ ਰਹਿਤ ਹੈ, ਕੇਸਾਂ ਤੋਂ ਲੈ ਕਰਕੇ ਕਛਹਿਰੇ ਤੱਕ ਪੰਜ ਕਕਾਰ ਹਨ, ਸਾਬਤ, ਸੂਰਤ, ਸਿੱਧਾ, ਦਾੜਾ, ਕਾਠ ਕਾ ਕੰਘਾ, ਕੇਸੀ ਚਾੜਾ, ਇਹ ਸਾਡੀ ਰਹਿਤ ਮਰਯਾਦਾ ਹੈ। ਇਹ ਗੁਰੂ ਦੇ ਭਾਣੇ ਦੇ ਵਿੱਚ ਜੀਵਣਾ ਹੈ, ਗੁਰੂ ਦੀ ਮਰਯਾਦਾ ਦੇ ਵਿੱਚ ਜੀਵਣਾ ਹੈ। ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਧ ਆਈ, ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਕਹਿੰਦੇ ਕਾਠ ਦਾ ਲੱਕੜ ਦਾ ਕੰਘਾ ਵਰਤਣਾ ਹੈ, ਦੋਨੋਂ ਵਕਤ ਕੰਘੇ ਦੇ ਨਾਲ ਕੇਸਾਂ ਦੀ ਸਫਾਈ ਕਰਨੀ ਹੈ, ਦਸਤਾਰ ਨੂੰ ਇੱਕ ਇੱਕ ਪੱਲਾ ਕਰਕੇ ਸਜਾਉਣਾ ਹੈ, ਇੱਕ ਇੱਕ ਪੱਲਾ ਕਰਕੇ ਉਤਾਰਨਾ ਹੈ, ਟੋਪੀ ਦੀ ਸ਼ਕਲ ਨਹੀਂ ਬਣਾਉਣੀ ਹੈ, ਟੋਪੀ ਵਾਂਗੂ ਨਹੀਂ ਉਸਨੂੰ ਉਤਾਰਨਾ ਹੈ, ਇਕੱਲਾ ਇਕੱਲਾ ਪੇਜ ਕਰਕੇ ਗੁਰੂ ਦੀ ਮਰਯਾਦਾ ਹੈ। ਫਿਰ ਬਾਜਾਂ ਵਾਲੇ ਦੀ ਖੁਸ਼ੀ ਮਿਲਦੀ ਹੈ। ਗੱਲਾਂ ਤਾਂ ਛੋਟੀਆਂ ਹੀ ਹਨ, ਪਰ ਇਹਨਾਂ ਦੀਆਂ ਬਰਕਤਾਂ ਬੜੀਆਂ ਵੱਡੀਆਂ ਹਨ। ਜੇਕਰ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਿੱਖ ਮਰਯਾਦਾ ਦਾ ਪਾਲਣ ਕਰੇ ਤਾਂ। ਕਿਰਪਾਨ ਪਾਨ ਧਾਰੀਅੰ ਕਰੋਰ ਪਾਪ ਟਾਰੀਅੰ, ਹੱਥਾਂ ਦੇ ਨਾਲ ਪਰਾਇਆ ਹੱਕ ਨਹੀਂ ਖਾਣਾ ਹੈ, ਉਹਨੂੰ ਹੱਥ ਨਹੀਂ ਲਗਾਉਣਾ ਹੈ, ਕੜਾ ਸਾਨੂੰ ਚੇਤੇ ਕਰਾਉਂਦਾ ਹੈ। ਸੀਲ ਜੱਤ ਕੀ ਕਛ ਪਹਿਰ ਪਕੜਿਓ ਹਥਿਆਰਾ, ਕਛਹਿਰਾ ਧਾਰਨ ਕਰਨਾ ਹੈ ਜੋ ਜਤ ਸਤ ਦੀ ਨਿਸ਼ਾਨੀ ਹੈ। ਇੱਕ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਦਸਵੇਂ ਜਾਮੇ ਦੇ ਵਿੱਚ ਫਿਰ ਰਹਿਤ ਮਰਯਾਦਾ ਦੇ ਵਿੱਚ ਇਹੀ ਬਚਨ ਦੁਹਰਾਏ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸਿਉ ਰਤ ਹੋਈ, ਰਹਿਤਵਾਨ ਸਿੰਘ ਹੈ ਸੋਈ। ਉਹੀ ਜੋਤ ਉਹੀ ਜੁਗਤ ਸਾਧ ਸੰਗਤ ਜੀ ਵਰਤੀ ਰਹੀ ਹੈ। ਆਓ ਤਰਤੀਬ ਵਾਰ ਜਿਸ ਤਰ੍ਹਾਂ ਮਹਿਮਾ ਦੇ ਮਾਲਕ, ਘਨ ਹਰ ਬੂੰਦ ਬਸੋ ਰੋ ਮਾਵਲ, ਕੁਸੁਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, रुद्र ध्यान ज्ञान सतगुर के कबजन भल उन्हें जो गावै भल्ले अमरदास गुण तेरे तेरी उपमा तोहे बन आवै। ऐसे दीन दयाल धन गुर अमरदास महाराज सचे पातशाह जी जिस तरह लड़ीवार सानू समझा रहे हैं प्यार श्रद्धा भावना दे नाल सरवण करदिया होया एक बारी सारी संगत आखो जी सतनाम श्री वाहे गुरु साहिब जी।
सतनाम श्री वाहे गुरु साहिब जी। सोरठ महला तीजा सो सिख सखा बंद पह भाई जे गुर के भाणे विच आवा।
सोरठ राग विच धन गुर अमरदास महाराज जी फरमा रहे हन कि हे भाई ओ सिख गुरु दा सखा है मित्र है ओ सिख गुरु दा संबंधी है भाव जिवें संसारी जीव अपने मित्रां दे नाल बड़ा प्यार करदे हन रिश्तेदारां दे नाल बड़ा गहरा संबंध हुंदा है। कोई मुश्किल आउंदी है बंदा अपने रिश्तेदार नूं जा के आखदा है कि भरा मैनूं इह मुश्किल है मेरी मदद कर। इस तरह कहिंदे संबंधियां दी तरह रिश्तेदारां दी तरह मित्रां दी तरह सतगुरु जी अपने सिखां दे नाल प्यार करदे हन। पर किन्हां दे नाल कहिंदे जो गुर के भाणे विच आवै जो गुरु दी मर्यादा दे विच चलदे हन गुरु दे हुक्म दे विच चलदे हन रहतां नूं अपने जीवन दे विच धारण करदे हन। चार बज्जर करहतां जिहड़ियां हन हुक्का हजामत हलालो हराम इन्हां तों बच के रहिंदे हन। ऐसे गुरसिखां दे नाल सतगुरु जी बहुत गहरा प्रेम करदे हन।
आपणा भाणा जो चला भाई विछुड़ चोटा खावा।
महाराज फरमाउंदे हन कि हे भाई जिहड़े अपने भाणे दे विच चलदे हन भाव जिहड़े मन मर्जी दे नाल चलदे हन कि मैनूं गुरु दी सिख्या दी जरूरत नहीं है मैनूं पंज ककारां दी जरूरत नहीं मैनूं जरूरत नहीं भी मैं चार बज्जर करहतां तों बच के रहां मैनूं नहीं लोड है कि मैं नशियां तों बच के रहां। कहिंदे फिर ऐसे जीव जिहड़े हन जिहड़े अपनी मर्जी दा जीवन बतीत करदे हन उह फिर गुरु दे नालों परमेशर दे नालों विछुड़ के चोटां खांदे हन दुख भोगदे हन दुखी रहिंदे हन कलेश दे विच रहिंदे हन उन्हां नूं कदे वास्ते शांति नहीं आउंदी है।
बिन सतगुर सुख कदे ना पावा भाई फिर पछोतावा।
बिना सतगुरु दी मर्यादा तों बिना सतगुरु दी मेहर तों कहिंदे कोई भी हे भाई सुख नहीं पा सकदा है। मनुख बार बार उस नूं पछताउणा पैंदा है दुखी होना पैंदा है कलेश विच अपना जीवन बतीत करना पैंदा है।
हर के दास सुहेले भाई
जो हरी दे दास हन रब दे प्यारे हन भगत हन महाराज कहिंदे उहनां दा जीवन सदीव काल वास्ते सुखी जीवन होया करदा है। रब दे प्यारे भजनीक पुरश बंदगी वाले हमेशा सुखी जीवन बतीत करदे हन।
जन्म जन्म के किल बिख दुख काटी आपे मेल मिलाई।
परमेश्वर उन्हां दे जन्म जन्मात्रां दे जड़े कीते हुए माड़े कर्म हन पाप हन किल बिख हन बज्जर पाप हन उन्हां नूं कट देंदा है अपने नाल मेल लैंदा है। ਕਿਉਂਕਿ ਮਾੜੇ ਕਰਮਾਂ ਕਰਕੇ ਹੀ ਮਨੁੱਖ ਨੂੰ ਦੁੱਖ ਮਿਲਦਾ ਹੈ, ਚੰਗੇ ਕਰਮਾਂ ਕਰਕੇ ਸੁੱਖ ਮਿਲਦਾ ਹੈ। ਪਰਮੇਸ਼ਰ ਦੇ ਨਾਮ ਦੇ ਵਿੱਚ ਐਸੀਆਂ ਬਰਕਤਾਂ ਹਨ, ਘੋਰ ਦੁਖੀਆਂ ਅਨਕਹੱਤਿਆਂ ਜਨਮ ਦਰਿਦਰੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਦੇ ਰਸਤੇ ਵੱਲ ਚੱਲਦਾ ਹੈ, ਤਿਵੇਂ ਤਿਵੇਂ ਉਸ ਦੇ ਮਾੜੇ ਕਰਮ ਖਤਮ ਹੁੰਦੇ ਜਾਂਦੇ ਹਨ, ਪੁੰਨ ਕਰਮ ਉਸਦੇ ਵੱਧਦੇ ਜਾਂਦੇ ਹਨ। ਸੇਵਾ ਕਰਨ ਨਾਲ, ਸਿਮਰਨ ਕਰਨ ਨਾਲ, ਪਰਉਪਕਾਰ ਦੇ ਕਾਰਜ ਕਰਨ ਦੇ ਨਾਲ ਪੁੰਨ ਵੱਧਦੇ ਜਾਂਦੇ ਹਨ। ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦੇ ਹਨ, ਅਭੇਦ ਕਰ ਲੈਂਦੇ ਹਨ।
ਰਹਾਓ
ਵਿਸ਼ਰਾਮ ਦੇ ਕਰਕੇ ਉਪਦੇਸ਼ ਕਰਦੇ ਹਨ।
ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ,
ਮਹਾਰਾਜ ਸਮਝਾਉਂਦੇ ਹਨ ਕਿ ਹੇ ਭਾਈ, ਇਹ ਜੋ ਪਰਿਵਾਰਕ ਸੰਬੰਧ ਹਨ, ਰਿਸ਼ਤੇਦਾਰੀ ਹੈ, ਕੁਟੰਬ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜਨ ਤੋਂ ਬਗੈਰ, ਗੁਰੂ ਦੀ ਮਰਿਆਦਾ ਦੇ ਵਿੱਚ ਚੱਲਣ ਤੋਂ ਬਗੈਰ, ਇਹ ਸਭ ਬੰਧਨ ਰੂਪ ਹਨ। ਜੇਕਰ ਤਾਂ ਬੰਦਾ ਗੁਰੂ ਦੀ ਮਰਿਆਦਾ ਦੇ ਵਿੱਚ ਜੀਵੇ, ਫਿਰ ਇਹੀ ਸੁਖਦਾਈ ਹਨ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਪਰ ਜੇਕਰ ਗੁਰੂ ਦੇ ਨਾਲੋਂ ਟੁੱਟਿਆ ਹੋਇਆ ਹੈ, ਪਰਮੇਸ਼ਰ ਦੇ ਨਾਲੋਂ ਟੁੱਟਿਆ ਹੋਇਆ ਹੈ, ਇਹੀ ਫਿਰ ਦੁਖਦਾਈ ਹਨ, ਬੰਧਨ ਰੂਪ ਹਨ। ਜੇਕਰ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ, ਫਿਰ ਸਾਧ ਸੰਗਤ ਜੀ ਜਿਹੜੇ ਜਮ ਤੇ ਉਲਟ ਭਏ ਹੈ, ਰਾਮ ਦੁੱਖ ਬਿਨਸੇ ਸੁਖ ਕੀਓ ਵਿਸਰਾਮ, ਬੈਰੀ ਉਲਟ ਭਏ ਹੈ ਮੀਤਾ, ਤੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ। ਜੇ ਗੁਰੂ ਦੇ ਨਾਲੋਂ ਟੁੱਟ ਜਾਵੇ, ਫਿਰ ਸੱਜਣ ਵੀ ਦੁਸ਼ਮਣ ਹੋ ਜਾਂਦੇ ਹਨ। ਐਸੀਆਂ ਗਹਿਰੀਆਂ ਰਮਜਾਂ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ।
ਭਰਮ ਭੁੱਲਾ ਸੰਸਾਰਾ,
ਸਾਰਾ ਸੰਸਾਰ ਭਾਵ ਸੰਸਾਰ ਦੇ ਜੀਵ ਜਿਹੜੇ ਹਨ, ਐਸੇ ਭਰਮ ਦੇ ਵਿੱਚ, ਭੁਲੇਖਿਆਂ ਦੇ ਵਿੱਚ ਭੁੱਲੇ ਰਹਿੰਦੇ ਹਨ।
ਬਿਨ ਗੁਰ ਬੰਧਨ ਟੁੱਟਹਿ ਨਾਹੀ,
ਗੁਰੂ ਤੋਂ ਬਗੈਰ ਇਹ ਜਿਹੜੇ ਬੰਧਨ ਹਨ, ਟੁੱਟਦੇ ਨਹੀਂ ਹਨ, ਬੰਧਨਾਂ ਦੇ ਵਿੱਚ ਜੀਵ ਬੱਝੇ ਰਹਿੰਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਪੰਛੀ ਪਿੰਜਰੇ ਦੇ ਵਿੱਚ ਪਿਆ ਹੋਇਆ ਬੰਧਨ ਦੇ ਵਿੱਚ ਹੈ, ਉਹ ਉੱਚੀ ਉਡਾਰੀ ਨਹੀਂ ਮਾਰ ਸਕਦਾ ਹੈ, ਇਸੇ ਤਰ੍ਹਾਂ ਬੰਧਨਾਂ ਦੇ ਵਿੱਚ ਬੱਝਾ ਹੋਇਆ ਜੀਵ, ਉਸ ਦੀ ਸੁਰਤ ਉੱਪਰ ਨਹੀਂ ਉੱਠਦੀ ਹੈ, ਕੈਦ ਰਹਿੰਦੀ ਹੈ। ਕਹਿੰਦੇ ਇਹ ਬੰਧਨ ਕੌਣ ਖੋਲਦਾ ਹੈ, ਕੌਣ ਤੋੜਦਾ ਹੈ? ਗੁਰੂ ਹੀ ਬੰਧਨਾਂ ਨੂੰ ਤੋੜ ਸਕਦੇ ਹਨ, ਮੁਕਤੀ ਦਾ ਦੁਆਰਾ ਬਖਸ਼ਦੇ ਹਨ।
ਗੁਰਮੁਖ ਮੋਖ ਦੁਆਰਾ,
ਗੁਰੂ ਦੀ ਕਿਰਪਾ ਦੁਆਰਾ ਮੁਕਤੀ ਦਾ ਦਰਵਾਜ਼ਾ ਲੱਭਦਾ ਹੈ।
ਕਰਮ ਕਰਹਿ ਗੁਰ ਸ਼ਬਦ ਨਾ ਪਛਾਣ ਹੈ,
ਮਨੁੱਖ ਅਨੇਕ ਪ੍ਰਕਾਰ ਦੇ ਕਰਮ ਕਰਦਾ ਹੈ, ਪਰ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਨਹੀਂ ਪਾਉਂਦਾ ਹੈ, ਸ਼ਬਦ ਨੂੰ ਪਹਿਚਾਣਦਾ ਨਹੀਂ ਹੈ, ਉਪਦੇਸ਼ ਨੂੰ ਪਹਿਚਾਣਦਾ ਨਹੀਂ ਹੈ।
ਮਰ ਜਨਮ ਹੈ ਵਾਰੋ ਵਾਰਾ,
ਵਾਰ ਵਾਰ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਜੰਮ ਜੰਮ ਮਰੇ ਮਰੇ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ਼ ਲੰਮੈ, ਲੰਬੀ ਯਾਤਰਾ ਦੇ ਵਿੱਚ ਤੁਰਿਆ ਰਹਿੰਦਾ ਹੈ, ਵਾਰ ਵਾਰ ਜੰਮਦਾ ਮਰਦਾ ਰਹਿੰਦਾ ਹੈ।
ਹਉ ਮੇਰਾ ਜਗ ਪਲ ਚ ਰਹਿਆ ਭਾਈ,
ਕਹਿੰਦੇ ਜਿਹੜਾ ਮਨੁੱਖ ਹੈ, ਹਉ ਹਉਮੈ ਹੰਕਾਰ ਦੇ ਵਿੱਚ, ਮੇਰਾ ਤੋਂ ਭਾਵ ਵੀ ਇਹ ਮੇਰਾ ਹੈ, ਇਹ ਮੇਰਾ ਹੈ, ਸਰੀਰ ਮੇਰਾ ਹੈ, ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਇਹ ਜਾਇਦਾਦ ਮੇਰੀ ਹੈ, ਉਹਦੇ ਵਿੱਚ ਕਹਿੰਦੇ ਇਹਨਾਂ ਗੱਲਾਂ ਦੇ ਵਿੱਚ ਫਸਿਆ ਰਹਿੰਦਾ ਹੈ, ਉਲਝਿਆ ਰਹਿੰਦਾ ਹੈ। ਹੈਗਾ ਤਾਂ ਬੰਦੇ ਦਾ ਹੀ ਜਿਹੜਾ ਪਰਮੇਸ਼ਰ ਨੇ ਭਾਗਾਂ ਦੇ ਅਨੁਸਾਰ ਦਿੱਤਾ ਹੈ, ਪਰ ਕਹਿਣਾ ਹੈ ਕਿ ਹੇ ਵਾਹਿਗੁਰੂ ਤੇਰਾ ਹੈ, ਕਿਉਂਕਿ ਇਹ ਛਾਇਆ ਦੀ ਤਰ੍ਹਾਂ ਹੁੰਦੇ ਹਨ ਪਦਾਰਥ, ਸਦਾ ਵਾਸਤੇ ਸੁੱਖ ਨਹੀਂ ਬੰਦਾ ਲੈ ਸਕਦਾ ਹੈ, ਛਾਇਆ ਢਲ ਜਾਂਦੀ ਹੈ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜਿਹੜਾ ਛਾਇਆ ਨੂੰ ਜੱਫਾ ਮਾਰਦਾ ਹੈ, ਉਹਨੂੰ ਪਛਤਾਉਣਾ ਪੈਂਦਾ ਹੈ ਜਿਹੜਾ ਕਹਿੰਦਾ ਚਲੋ ਜਿੰਨਾ ਚਿਰ ਤੱਕ ਛਾਇਆ ਹੈ ਉਹਨਾਂ ਚਿਰ ਤੱਕ ਸੁੱਖ ਹੈ। ਸਦੀਵ ਸੁੱਖ ਤਾਂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਮਿਲਣਾ ਹੈ। ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਜੇ ਧਨ ਦੇ ਨਾਲ ਸੁੱਖ ਹੁੰਦਾ ਸਾਰੇ ਅਮੀਰ ਸੁਖੀ ਹੁੰਦੇ, ਰੋਂਦੇ ਹੋਏ ਦਿਖਾਈ ਨਾ ਦਿੰਦੇ, ਇਹ ਛਾਇਆ ਦੀ ਤਰ੍ਹਾਂ ਹੁੰਦੇ ਹਨ ਸੁੱਖ। ਕਹਿੰਦੇ ਸ਼ਬਦ ਦੇ ਨਾਲ ਨਹੀਂ ਜੁੜਦਾ ਹੈ, ਹਉਮੈ ਮੇਰੀ ਦੇ ਵਿੱਚ ਫਸਿਆ ਰਹਿੰਦਾ ਹੈ।
ਕੋਈ ਨਾ ਕਿਸੇ ਕੇਰਾ,
ਅਸਲ ਦੇ ਵਿੱਚ ਨਾ ਕਿਸੇ ਦਾ ਸਦੀਵ ਕਾਲ ਦਾ ਕੋਈ ਸੰਬੰਧੀ ਹੈ, ਨਾ ਸਦੀਵ ਕਾਲ ਵਾਸਤੇ ਕੋਈ ਪਦਾਰਥ ਬੰਦੇ ਨੂੰ ਸੁਖੀ ਕਰ ਸਕਦਾ ਹੈ।
ਗੁਰਮੁਖ ਮਹਿਲ ਪਾਏ ਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ।
ਗੁਰੂ ਦੇ ਮਤ ਦੇ ਅਨੁਸਾਰ ਚੱਲਣ ਵਾਲੇ ਜੀਵੜੇ ਜਿਹੜੇ ਹਨ ਉਹ ਨਿਜ ਆਪਣੇ ਨਿਜ ਘਰ ਨੂੰ, ਮਹਿਲ ਨੂੰ ਸਦੀਵ ਕਾਲ ਵਾਸਤੇ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਨੂੰ ਸਦਾ ਵਾਸਤੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਜੇ ਘਰ ਮੈਂ ਤੁਧ ਰਹਿਣਾ ਵਸਣਾ ਸੋ ਘਰ ਚੀਤ ਨਾ ਆਇਓ। ਬੰਦਾ ਸਾਰਾ ਜੀਵਨ ਦੁਨਿਆਵੀ ਘਰ ਹੀ ਬਣਾਉਂਦਾ ਰਹਿੰਦਾ ਹੈ। ਜਿਹੜੇ ਘਰ ਦੇ ਵਿੱਚ ਸਦਾ ਵਾਸਤੇ ਵਸਣਾ ਹੈ ਉਹਦੀ ਇੱਕ ਇੱਟ ਤੱਕ ਨਹੀਂ ਲਾਉਂਦਾ ਹੈ। ਕਹਿੰਦੇ ਗੁਰਮੁਖਾਂ ਨੂੰ ਸੱਚਾ ਘਰ ਮਿਲ ਜਾਂਦਾ ਹੈ, ਨਿਜ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ।
ਅਥਾ ਬੂਝਾ ਸੋ ਆਪ ਪਛਾਣ, ਹਰ ਪ੍ਰਭ ਹੈ ਤਿਸ ਕੇਰਾ।
ਜਿਹੜਾ ਇੱਥੇ ਹੀ ਸਰੀਰ ਹੁੰਦਿਆਂ ਹੀ ਇਸ ਰਮਜ ਨੂੰ ਸਮਝ ਲੈਂਦਾ ਹੈ ਉਹ ਆਪਣੇ ਆਪੇ ਦੀ ਪਹਿਚਾਣ ਕਰ ਲੈਂਦਾ ਹੈ, ਵਾਹਿਗੁਰੂ ਪਰਮੇਸ਼ਰ ਉਸ ਦਾ ਬਹੁਤ ਨੇੜਤਾ ਵਾਲਾ ਹੋ ਜਾਂਦਾ ਹੈ।
ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾ ਕਿਆ ਪਾਈਆ।
ਭਾਈ ਸਤਿਗੁਰੂ ਸਦਾ ਹੀ ਦਇਆ ਦੇ ਘਰ ਦੇ ਵਿੱਚ ਵੱਸਦਾ ਹੈ, ਮਿਹਰਾਂ ਕਰਦਾ ਹੈ, ਮਿਹਰਾਂ ਦਾ ਮੀਂਹ ਵਰਸਾਉਂਦਾ ਹੈ। ਪਰ ਭਾਗਾਂ ਤੋਂ ਬਗੈਰ, ਭਾਵਨਾ ਤੋਂ ਬਗੈਰ ਮਨੁੱਖ ਨੂੰ ਕੁਝ ਵੀ ਪ੍ਰਾਪਤੀ ਨਹੀਂ ਹੋਇਆ ਕਰਦੀ ਹੈ, ਕਿਉਂਕਿ ਦੋ ਪ੍ਰਕਾਰ ਦੇ ਨਾਲ ਕਿਰਪਾ ਹੁੰਦੀ ਹੈ। ਇੱਕ ਮਨੁੱਖ ਦੇ ਜਿੰਨੇ ਭਾਗ ਹੁੰਦੇ ਹਨ ਉਹ ਮਿਲਦੇ ਹਨ, ਇੱਕ ਸਤਿਗੁਰਾਂ ਦੇ ਕੋਲ ਬਖਸ਼ਿਸ਼ ਦਾ ਖਾਤਾ ਹੁੰਦਾ ਹੈ। ਜੇ ਭਾਗਾਂ ਵਿੱਚ ਨਹੀਂ ਵੀ ਲਿਖਿਆ ਤਾਂ ਵੀ ਦੇ ਦਿੰਦੇ ਹਨ, ਪਰ ਭਾਵਨਾ ਤਾਂ ਹੋਣੀ ਚਾਹੀਦੀ ਹੈ ਨਾ, ਸ਼ਰਧਾ ਤਾਂ ਹੋਣੀ ਚਾਹੀਦੀ ਹੈ ਨਾ, ਗੁਰੂ ਦੇ ਉੱਪਰ ਭਰੋਸਾ ਤਾਂ ਹੋਣਾ ਚਾਹੀਦਾ ਹੈ ਨਾ। ਇਹ ਨਹੀਂ ਵੀ ਜਗ੍ਹਾ ਜਗ੍ਹਾ ਭਟਕਦਾ ਫਿਰੇ, ਗੁਰਦੁਆਰੇ ਵੀ ਆਈ ਜਾਵੇ, ਡੰਬੀਆਂ ਪਖੰਡੀਆਂ ਕੋਲ ਵੀ ਜਾਈ ਜਾਵੇ, ਇਸ ਤਰ੍ਹਾਂ ਨਹੀਂ ਗੱਲ ਬਣਦੀ ਹੈ। ਗੁਰੂ 'ਤੇ ਭਰੋਸਾ ਹੋਵੇ, ਵਿਸ਼ਵਾਸ ਹੋਵੇ, ਫਿਰ ਕਹਿੰਦੇ ਭਾਵਨਾ ਦੇ ਹਿਸਾਬ ਦੇ ਨਾਲ ਝੋਲੀਆਂ ਭਰਦੀਆਂ ਹਨ।
ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਆ।
ਸਤਿਗੁਰੂ ਜੀ ਇੱਕੋ ਹੀ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਦੇਖਦੇ ਹਨ, ਪਰ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ ਉਸ ਤਰ੍ਹਾਂ ਦਾ ਕਿਸੇ ਨੂੰ ਫਲ ਮਿਲ ਜਾਂਦਾ ਹੈ। ਕਿਸੇ ਨੂੰ 5 ਪੈਸੇ ਫਲ ਮਿਲਦਾ ਹੈ, ਕਿਸੇ ਨੂੰ 10 ਪੈਸੇ ਮਿਲਦਾ ਹੈ। ਬਾਰਿਸ਼ ਤਾਂ ਇੱਕ ਸਾਰ ਹੀ ਹੁੰਦੀ ਹੈ, ਜਿਹਦੇ ਕੋਲ ਜਿੰਨਾ ਜਿੰਨਾ ਪਿਆਲਾ ਹੈ ਉਹਨਾਂ ਉਹਨਾਂ ਉਹਦੇ ਵਿੱਚ ਜਲ ਪੈ ਜਾਂਦਾ ਹੈ। ਸਤਿਗੁਰ ਦੇ ਘਰ ਦੇ ਵਿੱਚ ਰਹਿਮਤ ਦੀ ਬਾਰਿਸ਼ ਹੁੰਦੀ ਰਹਿੰਦੀ ਹੈ ਹਮੇਸ਼ਾ ਹੀ। ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ।
ਨਾਨਕ ਨਾਮ ਵਸੈ ਮਨ ਅੰਤਰ।
ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਐਸੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ।
ਚਹੋ ਆਪ ਗਵਾਈਆ।
ਜਿਹੜੇ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰ ਦਿੰਦੇ ਹਨ, ਆਪਣੇ ਆਪੇ ਨੂੰ ਮਿਟਾ ਦਿੰਦੇ ਹਨ, ਗਵਾ ਦਿੰਦੇ ਹਨ, ਫਿਰ ਐਸੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ। ਜਿੰਨਾ ਚਿਰ ਤੱਕ ਹਉਮੈ ਹੈ ਨਾਮ ਦਾ ਵਾਸਾ ਨਹੀਂ ਹੁੰਦਾ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਇਹ ਆਪਾ ਵਿਰੋਧੀ ਗੱਲਾਂ ਹਨ। ਜਿੱਥੇ ਹਉਮੈ ਹੋਵੇਗੀ ਨਾਮ ਨਹੀਂ ਹੋਵੇਗਾ, ਜਿੱਥੇ ਨਾਮ ਹੋਵੇਗਾ ਉੱਥੇ ਹਉਮੈ ਨਹੀਂ ਹੋਵੇਗੀ। ਗੁਰਮੁਖਾਂ ਦੇ ਅੰਦਰੋਂ ਹਉਮੈ ਦਾ ਭਾਵ ਹੋ ਜਾਂਦਾ ਹੈ, ਨਾਮ ਦਾ ਵਾਸਾ ਹੋ ਜਾਂਦਾ ਹੈ। ਸਾਧ ਸੰਗਤ ਜੀ ਆਓ ਲੜੀਵਾਰ ਜੋ ਸਤਿਗੁਰਾਂ ਦਾ ਪਾਵਨ ਸ਼ਬਦ ਹੈ ਉਸ ਦੇ ਵੀ ਅਖਰੀ ਅਰਥ ਸਰਵਣ ਕਰੀਏ ਜੀ।
ਨਟ ਨਾਰਾਇਣ ਮਹੱਲਾ ਪੰਜਵਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਨਟ ਨਾਰਾਇਣ ਦੇ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ, ਧੰਨ ਗੁਰ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ, ਦੋ ਪਦਿਆਂ ਵਾਲਾ ਸ਼ਬਦ ਹੈ। ਮੂਲ ਰੂਪ ਦੇ ਵਿੱਚ ਮੰਗਲ ਕਰਦੇ ਹਨ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਪ੍ਰਾਪਤੀ ਦਾ ਸਾਧਨ ਦੱਸਦੇ ਹਨ ਸਤਿਗੁਰੂ ਦੀ ਮਿਹਰ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ।
ਉਲਾਹਨੋ ਮੈਂ ਕਾਹੂ ਨਾ ਦਿਓ,
ਜਿਸ ਤਰ੍ਹਾਂ ਹੁਕਮਨਾਮੇ ਦੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਗੁਰੂ ਦੀ ਮਰਿਆਦਾ ਦੀ ਗੱਲ ਕੀਤੀ ਹੈ, ਗੁਰੂ ਦੇ ਭਾਣੇ ਦੀ ਗੱਲ ਕੀਤੀ ਹੈ, ਲੜੀਵਾਰ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੇ ਭਾਣੇ ਦੀ ਗੱਲ ਕੀਤੀ ਹੈ। ਮਹਾਰਾਜ ਜੀ ਜਗਿਆਸੂ ਰੂਪ ਹੋ ਕਰਕੇ ਸਾਨੂੰ ਸਮਝਾ ਰਹੇ ਹਨ ਵੀ ਮੈਂ ਕਦੇ ਕਿਸੇ ਨੂੰ ਕੋਈ ਉਲਾਂਭਾ ਨਹੀਂ ਦਿੱਤਾ ਹੈ, ਭਾਵ ਮਨੁੱਖ ਦੀ ਫਿਤਰਤ ਹੈ, ਕੋਈ ਦੁੱਖ ਮਿਲਿਆ ਹੈ, ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਬਣ ਗਈ ਹੈ, ਬੰਦਾ ਕਹਿੰਦਾ ਮੇਰੇ ਗੁਆਂਢੀ ਦਾ ਦੋਸ਼ ਹੈ, ਇਹ ਮੇਰੇ ਰਿਸ਼ਤੇਦਾਰ ਦਾ ਦੋਸ਼ ਹੈ, ਉਸਨੇ ਮੇਰੇ ਨਾਲ ਮਾੜਾ ਸੋਚਿਆ, ਉਹਨੇ ਮੇਰੇ ਨਾਲ ਮਾੜਾ ਕੀਤਾ। ਪਰ ਮਹਾਰਾਜ ਸਮਝਾਉਂਦੇ ਹਨ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਜਦੋਂ ਬੰਦੇ ਦੇ ਪੁੰਨ ਘੱਟ ਜਾਂਦੇ ਹਨ ਫਿਰ ਸਾਧ ਸੰਗਤ ਜੀ ਸੱਜਣ ਵੀ ਦੁਸ਼ਮਣ ਹੋ ਜਾਂਦੇ ਹਨ, ਜਦੋਂ ਪੁੰਨ ਵੱਧ ਜਾਂਦੇ ਹਨ ਉਦੋਂ ਫਿਰ ਸਾਧ ਸੰਗਤ ਜੀ ਦੁਸ਼ਮਣ ਵੀ ਸੱਜਣ ਬਣ ਜਾਂਦੇ ਹਨ। ਇਹ ਸਭ ਭਾਗਾਂ ਦੀ ਖੇਡ ਹੈ। ਇਸ ਕਰਕੇ ਰੱਬ ਦੇ ਪਿਆਰੇ ਕਿਸੇ ਨੂੰ ਦੋਸ਼ ਨਹੀਂ ਦਿੰਦੇ ਹਨ। ਮਹਾਰਾਜ ਸਾਨੂੰ ਇਹ ਨੁਕਤਾ ਸਮਝਾ ਰਹੇ ਹਨ ਕਿ ਉਲਾਹਨੋ ਮੈਂ ਕਾਹੂ ਨਾ ਦਿਓ, ਕਿਸੇ ਨੂੰ ਕੋਈ ਉਲਾਂਭਾ ਨਹੀਂ, ਕਿਸੇ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ, ਕਿਉਂਕਿ ਦੁਸ਼ਟਾਂ ਦੀ ਵੀ ਪਰਮੇਸ਼ਰ ਨੇ ਡਿਊਟੀ ਲਾਈ ਹੁੰਦੀ ਹੈ ਵੀ ਹੁਣ ਫਲਾਣੇ ਦੇ ਪੁੰਨ ਘੱਟ ਗਏ ਹਨ, ਹੁਣ ਉਹਨਾਂ ਦੇ ਨਾਲ ਮਾੜਾ ਕਰੋ। ਉਹ ਵੀ ਵਿਚਾਰੇ ਆਪਣੀ ਡਿਊਟੀ ਨਿਭਾਉਂਦੇ ਹਨ, ਉਹਨਾਂ ਦੇ ਕਿਹੜੇ ਵੱਸ ਦੀ ਗੱਲ ਹੁੰਦੀ ਹੈ, ਸਭ ਆਪਣੀ ਆਪਣੀ ਡਿਊਟੀ ਨਿਭਾਉਂਦੇ ਹਨ। ਜਦੋਂ ਬੰਦੇ ਦੇ ਪੁੰਨ ਵੱਧ ਜਾਂਦੇ ਹਨ ਸੇਵਾ ਕਰ ਕਰਕੇ, ਸਿਮਰਨ ਕਰ ਕਰਕੇ, ਬੜੀ ਤੇਜ਼ੀ ਦੇ ਨਾਲ ਭਾਗ ਬਣਦੇ ਹਨ ਬੰਦੇ ਦੇ ਸਿਮਰਨ ਕਰ ਕਰਕੇ, ਬਾਣੀ ਪੜ੍ਹ ਪੜ੍ਹ ਕੇ ਭਾਗ ਵੱਡੇ ਹੁੰਦੇ ਜਾਂਦੇ ਹਨ। ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ। ਸਭ ਤੋਂ ਵੱਡਾ ਵੀ ਜਿਹਦੇ ਨਾਲ ਬੰਦੇ ਦੇ ਭਾਗ ਵੱਡੇ ਹੋਣ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ, ਬੜੀ ਤੇਜ਼ੀ ਦੇ ਨਾਲ ਭਾਗ ਬਣਦੇ ਹਨ। ਧਰੂ ਨੇ ਪੁੱਛਿਆ ਨਹੀਂ ਸੀ ਵੀ ਕੋਈ ਇਹੋ ਜਿਹਾ ਤਰੀਕਾ ਦੱਸ ਮਾਂ ਜਿਹੜੇ ਨਾਲ ਮੇਰੇ ਦੁਸ਼ਮਣ ਮੇਰੇ ਸੱਜਣ ਬਣ ਜਾਣ, ਕੋਈ ਹੈ ਇਹਦੀ ਐਡੀ ਤੇਜ਼ੀ ਦੇ ਨਾਲ ਜਿਹਦੇ ਨਾਲ ਮੇਰੇ ਭਾਗ ਬਣ ਜਾਣ। ਕਿਸ ਉੱਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਣ ਮੀਤਾ, ਸਿਆਣੀ ਮਾਂ ਨੇ ਆਖਿਆ ਇੱਕੋ ਹੀ ਤਰੀਕਾ ਹੈ। ਬੰਦਾ ਹੋਰ ਤਾਂ ਸਾਰੇ ਹੱਥ ਕੰਡੇ ਵਰਤ ਲੈਂਦਾ ਹੈ ਪਰ ਇਹ ਕੰਮ ਨਹੀਂ ਕਰਦਾ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਆਹ ਕੰਮ ਨਹੀਂ ਕਰਦਾ ਹੈ। ਮਾਂ ਨੇ ਆਖਿਆ ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਤ ਪੁਨੀਤਾ, ਐ ਪੁੱਤਰ ਤੂੰ ਬੰਦਗੀ ਕਰ, ਪਰਮੇਸ਼ਰ ਦਾ ਨਾਮ ਜਪ, ਦੇਖੀ ਤੇਰੇ ਦੁਸ਼ਮਣ ਵੀ ਤੇਰੇ ਸੱਜਣ ਹੋ ਜਾਣਗੇ, ਮਿੱਤਰ ਹੋ ਜਾਣਗੇ, ਪੁੰਨ ਵੱਧ ਜਾਣਗੇ ਦੁਸ਼ਮਣ ਮਿੱਤਰ ਹੋ ਜਾਣਗੇ। ਮਹਾਰਾਜ ਸਾਨੂੰ ਇਹ ਨੁਕਤਾ ਸਮਝਾ ਰਹੇ ਹਨ ਕਿ ਮੈਂ ਕਿਸੇ ਨੂੰ ਕੋਈ ਉਲਾਂਭਾ ਨਹੀਂ ਦਿੰਦਾ ਹਾਂ, ਕਿਸੇ ਦੇ ਨਾਲ ਮੇਰਾ ਕੋਈ ਗਿਲਾ ਸ਼ਿਕਵਾ ਨਹੀਂ ਹੈ।
ਮਨ ਮੀਠ ਤੁਹਾਰੋ ਕੀਓ,
ਹੇ ਵਾਹਿਗੁਰੂ ਜੀ ਤੁਹਾਡਾ ਕੀਤਾ ਹੋਇਆ ਮੈਨੂੰ ਮਿੱਠਾ ਲੱਗਦਾ ਹੈ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜੋ ਕੁਝ ਤੁਸੀਂ ਕਰਦੇ ਹੋ ਚੰਗਾ ਹੀ ਕਰਦੇ ਹੋ ਜੀ,
ਰਹਾਓ
ਵਿਸ਼ਰਾਮ ਦੇ ਕਰਕੇ ਉਪਦੇਸ਼ ਕਰਦੇ ਹਨ।
ਆਗਿਆ ਮਾਨ ਜਾਨ ਸੁਖ ਪਾਇਆ।
ਹੇ ਵਾਹਿਗੁਰੂ ਜੀ, ਤੁਹਾਡੀ ਆਗਿਆ ਨੂੰ ਸਤ ਕਰਕੇ ਮੰਨ ਕੇ, ਤੁਹਾਨੂੰ ਜਾਣ ਕੇ ਭਾਵ ਤੁਹਾਡੇ ਨਾਲ ਨੇੜਤਾ ਬਣਾ ਕੇ ਸੁਖ ਦੀ ਪ੍ਰਾਪਤੀ ਹੋਈ ਹੈ।
ਸੁਣ ਸੁਣ ਨਾਮ ਤੁਹਾਰੋ ਜੀਉ।
ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਸੁਣ ਸੁਣ ਕੇ ਮੈਨੂੰ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ।
ਈਹਾ ਊਹਾ ਹਰ ਤੁਮਹੀ ਤੁਮਹੀ।
ਲੋਕ ਵਿੱਚ ਵੀ, ਪਰਲੋਕ ਵਿੱਚ ਵੀ, ਇੱਥੇ ਵੀ, ਉੱਥੇ ਵੀ, ਹੇ ਵਾਹਿਗੁਰੂ ਜੀ, ਤੁਸੀਂ ਹੀ ਸਹਾਇਤਾ ਕਰਨ ਵਾਲੇ ਹੋ।
ਇਹੋ ਗੁਰ ਦੇ ਮੰਤਰ ਦ੍ਰਿੜੀਓ।
ਇਹ ਕਹਿੰਦੇ ਸਾਨੂੰ ਸਤਿਗੁਰਾਂ ਨੇ ਜਿਹੜਾ ਮੰਤਰ ਹੈ ਨਾ, ਦ੍ਰਿੜ ਕਰਵਾ ਦਿੱਤਾ ਹੈ, ਪੱਕਾ ਕਰਵਾ ਦਿੱਤਾ ਹੈ। ਹੁਣ ਕਿਸੇ ਦੀ ਕੋਈ ਆਸ ਨਹੀਂ ਰਹਿ ਗਈ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਹੈ। ਹੁਣ ਇਹ ਵਿਸ਼ਵਾਸ ਪੱਕਾ ਹੋ ਗਿਆ ਹੈ।
ਜਬ ਤੇ ਜਾਣ ਪਾਈ ਇਹ ਬਾਤਾ।
ਜਦੋਂ ਦੀ ਇਹ ਰਮਜ ਨੂੰ ਸਮਝਣਾ ਕੀਤਾ ਹੈ,
ਤਬ ਕੁਸਲ ਖੇਮ ਸਭ ਥੀਓ।
ਜੀਵਨ ਦੇ ਵਿੱਚ ਹਰ ਪ੍ਰਕਾਰ ਦੇ ਨਾਲ ਸੁੱਖ ਆਨੰਦ ਹੋ ਗਿਆ ਹੈ।
ਸਾਧ ਸੰਗ ਨਾਨਕ ਪਰਗਾਸਿਓ।
ਸਾਧ ਸੰਗਤ ਦੁਆਰਾ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਵੀ ਐਸਾ ਗਿਆਨ, ਐਸਾ ਪ੍ਰਕਾਸ਼ ਹੋ ਗਿਆ ਹੈ।
ਆਣ ਨਾਹੀ ਰੇ ਬੀਓ।
ਹੋਰ ਬੀਓ ਤੋਂ ਭਾਵ ਵੀ ਹੋਰ ਕੋਈ ਕੁਝ ਕਰਨ ਜੋਗਾ ਹੈ ਹੀ ਨਹੀਂ ਹੈ ਵਿਚਾਰਾ। ਬੰਦੇ ਦੇ ਭਾਗ ਚੰਗੇ ਹੋਣ, ਦੁਸ਼ਮਣ ਦੀ ਕੀ ਮਜਾਲ ਹੈ, ਅੱਖ ਭਰ ਕੇ ਵੀ ਵੇਖ ਜਾਵੇ ਨਹੀਂ ਦੇਖ ਸਕੇਗਾ। ਉਦੋਂ ਹੀ ਉਹਨਾਂ ਦੀ ਵੀ ਚੜ ਮੱਚਦੀ ਹੈ ਜਦੋਂ ਬੰਦੇ ਦੇ ਭਾਗ ਮਾੜੇ ਹੁੰਦੇ ਹਨ। ਉਹ ਵੀ ਆਪਣੀ ਵਿਚਾਰੇ ਡਿਊਟੀ ਨਿਭਾਉਂਦੇ ਹਨ। ਇਸ ਕਰਕੇ ਮਹਾਰਾਜ ਜੀ ਨੇ ਬੜਾ ਸੁੰਦਰ ਨੁਕਤਾ ਸਾਨੂੰ ਸਮਝਾਇਆ ਹੈ, ਕਿਸੇ ਨੂੰ ਉਲਾਂਭੇ ਦੇਣ ਦੀ ਬਜਾਏ, ਕਿਸੇ ਦੇ ਨਾਲ ਗਿਲੇ ਸ਼ਿਕਵੇ ਕਰਨ ਦੇ ਬਜਾਏ ਚਾਹੀਦਾ ਹੈ ਕਿ ਮਨੁੱਖ ਆਪਣੇ ਭਾਗਾਂ ਨੂੰ ਵੱਡਿਆਂ ਕਰੇ, ਸੇਵਾ ਕਰੇ, ਪਰਉਪਕਾਰ ਕਰੇ, ਸਿਮਰਨ ਕਰੇ, ਭਜਨ ਕਰੇ। ਇਸ ਕਰਕੇ ਭਾਗ ਆਪਣੇ ਆਪ ਹੀ ਵੱਡੇ ਹੋ ਜਾਂਦੇ ਹਨ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ, ਸ਼ੁਭ ਸਿੱਖਿਆ, ਸ਼ੁਭ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜਬ ਤੇ ਜਾਣ ਪਾਈ ਇਹ ਬਾਤਾ, ਤਬ ਕੁਸਲ ਖੇਮ ਸਭ ਥੀਓ। ਸਾਧ ਸੰਗ ਨਾਨਕ ਪਰਗਾਸਿਓ। ਆਨ ਨਾਹੀ ਰੇ ਬੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।